ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾਜ਼ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچو، اج دی بائبل کہانی چ میں تانوں اے دساں گی کہ کس طرح یسوع مسیح نے شاگرداں تے اپنے اختیار نوں تے قوت نوں ظاہر کیتا۔ پیارے بچوں، کلام مقدس چ لکھیا اے کہ ایک دن یسوع مسیح گلیل دی جھیل دے کول ਕਫਰੇ ਨਹੂਮ ਦੇ ਨਜ਼ਦੀਕ ਬੈਠੇ ਸਨ। ਉਸ ਰੋਜ਼ ਵੀ ਲੋਕ ਬੜੇ ਸ਼ੌਕ ਨਾਲ ਉਹਨਾਂ ਦੇ ਗਿਰਦ ਜਮ੍ਹਾਂ ਸਨ। ਹਰ ਸ਼ਖਸ ਦੂਸਰੇ ਨੂੰ ਧਕੇਲ ਕੇ ਉਹਨਾਂ ਦੀ ਇੱਕ ਇੱਕ ਗੱਲ ਸੁਣਨ ਦੇ ਲਈ ਕਰੀਬ ਆਉਣਾ ਚਾਹੁੰਦਾ ਸੀ। ਪਿਆਰੇ ਬੱਚੋ, ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ 'ਤੇ ਦੋ ਛੋਟੀਆਂ ਕਿਸ਼ਤੀਆਂ ਵੀ ਖੜੀਆਂ ਸਨ। ਇਹ ਕਿਸ਼ਤੀਆਂ ਥੋੜ੍ਹੀ ਦੇਰ ਪਹਿਲੇ ਹੀ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ 'ਤੇ ਲਗਾਈਆਂ ਗਈਆਂ ਸਨ ਅਤੇ ਇਹਨਾਂ ਦੇ ਮਾਲਕ ਆਪਣੇ ਜਾਲ ਧੋ ਰਹੇ ਸਨ। ਪਿਆਰੇ ਬੱਚੋ, ਉਹਨਾਂ 'ਚੋਂ ਇੱਕ ਕਿਸ਼ਤੀ ਸ਼ਮਾਉਨ ਪਤਰਸ ਦੀ ਸੀ ਅਤੇ ਦੂਸਰੀ ਯਾਕੂਬ ਅਤੇ ਯੋਹਨਾ ਦੇ ਬਾਪ ਜ਼ਬਦੀ ਦੀ ਸੀ। ਯਿਸੂ ਮਸੀਹ ਪਤਰਸ ਦੀ ਕਿਸ਼ਤੀ 'ਚ ਬੈਠ ਗਏ ਅਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨੂੰ ਕਲਾਮ ਸੁਣਾਉਣਾ ਸ਼ੁਰੂ ਕੀਤਾ ਅਤੇ ਕਲਾਮ ਸੁਣਾਉਂਦਿਆਂ ਸੁਣਾਉਂਦਿਆਂ ਦੁਪਹਿਰ ਹੋ ਗਈ ਅਤੇ ਦੁਪਹਿਰ ਤੱਕ ਲੋਕਾਂ ਨੂੰ ਖੁਦਾਵੰਦ ਨੇ ਤਾਲੀਮ ਦੇਣਾ ਖਤਮ ਕਰ ਦਿੱਤਾ। ਸੂਰਜ ਆਸਮਾਨ ਦੀ ਪੂਰੀ ਬੁਲੰਦੀ 'ਤੇ ਚਮਕ ਰਿਹਾ ਸੀ। ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਗਹਿਰੇ ਪਾਣੀ 'ਚ ਕਿਸ਼ਤੀ ਨੂੰ ਲੈ ਚੱਲ ਅਤੇ ਤੁਸੀਂ ਸ਼ਿਕਾਰ ਦੇ ਲਈ ਆਪਣੇ ਜਾਲ ਵੀ ਪਾਣੀ 'ਚ ਸੁੱਟੋ। ਪਿਆਰੇ ਬੱਚੋ, ਪਤਰਸ ਰਸੂਲ ਯਿਸੂ ਮਸੀਹ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਦੁਪਹਿਰ ਦੇ ਵੇਲੇ ਮੱਛੀਆਂ ਫੜਨ ਦੇ ਲਈ ਯਿਸੂ ਮਸੀਹ ਉਹਨੂੰ ਕਹਿ ਰਹੇ ਸਨ। ਮੱਛੀਆਂ ਫੜਨ ਦੇ ਲਈ ਇਹ ਵਕਤ ਬਿਲਕੁਲ ਠੀਕ ਨਹੀਂ ਸੀ। ਉਹਨੇ ਜਵਾਬ 'ਚ ਕਿਹਾ ਕਿ ਇਹ ਉਸਤਾਦ, ਅਸਾਂ ਰਾਤ ਭਰ ਮਿਹਨਤ ਕੀਤੀ ਏ ਅਤੇ ਕੁਝ ਹੱਥ ਨਹੀਂ ਆਇਆ, ਮਗਰ ਤੇਰੇ ਕਹਿਣ 'ਤੇ ਮੈਂ ਪਾਣੀ 'ਚ ਜਾਲ ਸੁੱਟਣਾ ਵਾਂ ਤਾਂ ਕਿ ਮੱਛੀਆਂ ਨੂੰ ਪਕੜ ਸਕਾਂ। ਪਤਰਸ ਅਤੇ ਇੰਦਰਿਆਸ ਨੇ ਬਾਦਬਾਨ ਖੋਲ੍ਹ ਦਿੱਤੇ ਅਤੇ ਕਿਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ ਅਤੇ ਬੱਚੋ, ਕਲਾਮੇ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਨੇ ਆਪਣੇ ਜਾਲ ਪਾਣੀ 'ਚ ਸੁੱਟੇ ਅਤੇ ਇੰਤਜ਼ਾਰ ਕਰਨ ਲੱਗੇ ਅਤੇ ਜਿਵੇਂ ਹੀ ਉਹ ਇੰਤਜ਼ਾਰ ਕਰਨ ਲੱਗੇ ਉਹਨਾਂ ਨੇ ਅਚਾਨਕ ਗੌਰ ਕੀਤਾ ਕਿ ਜਾਲ ਪਾਣੀ 'ਚ ਥੱਲੇ ਦੀ ਤਰਫ ਜਾ ਰਹੇ ਨੇ। ਉਹਨਾਂ ਨੇ ਇੱਕ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ। ਪਿਆਰੇ ਬੱਚੋ, ਮੱਛੀਆਂ ਦੇ ਨਾਲ ਜਾਲ ਇੰਨਾ ਜ਼ਿਆਦਾ ਭਰ ਗਿਆ ਸੀ ਕਿ ਪਤਰਸ ਅਤੇ ਇੰਦਰਿਆਸ ਕੋਲੋਂ ਪਾਣੀ 'ਚੋਂ ਜਾਲ ਬਾਹਰ ਖਿੱਚਣਾ ਮੁਸ਼ਕਿਲ ਹੋ ਰਿਹਾ ਸੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਮਾਹੀਗੀਰਾਂ ਦੇ ਦਿਲ ਖੁਸ਼ੀ ਅਤੇ ਹੈਰਤ ਨਾਲ ਉਛਲ ਰਹੇ ਸਨ। ਉਹਨਾਂ ਨੇ ਦੂਸਰੀ ਕਿਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਦੀ ਮਦਦ ਕਰਨ ਅਤੇ ਬੱਚੋ, ਫਿਰ ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਦੋਨੋਂ ਕਿਸ਼ਤੀਆਂ ਇੱਥੋਂ ਤੱਕ ਮੱਛੀਆਂ ਨਾਲ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ। ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ 'ਤੇ ਆ ਖੜ੍ਹੇ ਹੋਏ ਅਤੇ ਹੈਰਾਨ ਹੋ ਗਏ ਕਿ ਇੰਨੇ ਥੋੜ੍ਹੇ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਉਹਨਾਂ ਨੇ ਕੀਤਾ ਸੀ। ਪਿਆਰੇ ਬੱਚੋ, ਪਤਰਸ ਰਸੂਲ ਉਸ ਵੇਲੇ ਯਿਸੂ ਮਸੀਹ ਦੇ ਪੈਰਾਂ 'ਚ ਡਿੱਗ ਗਏ ਅਤੇ ਕਹਿਣ ਲੱਗੇ ਕਿ ਇਹ ਖੁਦਾਵੰਦ, میرے کولوں چلا جا کیونکہ میں گنہگار آدمی ہاں۔ تے بائبل مقدس چ اسی پڑھنے ہاں کہ یسوع مسیح نے اس ویلے اپنا ہاتھ پترس دے سر تے رکھیا تے کہن لگے کہ خوف نہ کر، ہن تو آدمیاں دا شکار کریں گا، میرے پیچھے چل تے میں تینوں آدمگیر بناواں گا۔ پیارے بچوں، خداوند یسوع مسیح نے پترس رسول نو کیا کہ ہن تینوں قوماں دے وڈے سمندر چ جانا ہوئے گا تاکہ خداوند دے کلام نال لوکاں دا شکار کر کے انہاں نوں بادشاہی چ لیائیں۔ تے بائبل مقدس چ لکھیا اے کہ پترس تے اندریاس، یعقوب تے یوحنا، انہاں ساریاں نے اپنی کشتیاں بند دتیاں تے پھر او یسوع مسیح دے پیچھے چلن لگے۔ انہاں نے اپنا کار تے خاندان، حتیٰ کہ او ساریاں مچھلیاں وی جڑیاں انہاں نے پھڑیاں سن، پیچھے چھڈ دتیاں۔ اس دن تو انہاں نے مچھلیاں پھڑن دا کام چھڈ دتا تے یسوع مسیح دی بلاہٹ نوں قبول کیتا۔ سو بچو، میں امید کرنی ہاں کہ اج دی بائبل کہانی تہانوں پسند آئی ہوئے گی تے تسی اس گل نوں سکھیا ہوئے گا کہ یسوع مسیح نے کس طرح شاگرداں تے اپنے اختیار تے قوت نوں ظاہر کیتا تے انہاں نوں اے دسیا کہ انہاں نے ہن لوکاں چ جا کے پاکلام دی منادی کرنی ہے تے لوکاں نوں بادشاہی دے لئی تیار کرنا ہے۔ سو بچو، میری یہ دعا ہے کہ خداوند خدا تواڈے نال ہون تے تانوں ساریاں نوں وی اے توفیق دین کہ تسی وی دوسریاں نوں خداوند دے پاکلام دے بارے دسو، تاکہ جڑے لوگ ہجے تک یسوع مسیح نوں نہیں جاندے او یسوع مسیح تے ایمان لیا کے نجات پان تے خداوند دی بادشاہی چ جا سکن۔ ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਂ بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں، 00923101767962۔ ایڈوینٹسٹ ورلڈ ریڈیو والوں، پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرن گے۔ تے آو اپنے دلاں نوں تیار کریے تے خدا دے کلام نوں سنیے۔
یسوع مسیح دے بابرکت نام وچ سارے ساتھیاں نوں سلام۔ ساتھیو، میں مسیح یسوع وچ تہاڈا خادم عظمت ایمانویل کلام مقدس دے نال تہاڈی خدمت وچ حاضر ہاں تے میں خداوند خدا دا شکر ادا کرنا واں کہ اج میں تہانوں ایک بار پھر خداوند دا کلام سنا سکنا۔ آو ساتھیو، اسی اپنی روحانی زندگی دی مضبوطی دے لئی، ترقی دے لئی خداوند کلام نو سننے ہاں۔ اج اسی بائبل مقدس چوں عالم اروا دے بارے جاناں گے۔ بڑی دفعہ سا لفظ عالم اروا پڑھیا ہے، سنیا وی ہے، پر اے دے بارے اسی بڑا گھٹ جاننے ہاں۔ آو اج اسی اس گل نو ویکھیے کہ بائبل مقدس کس طرح اس لفظ نو بیان کر دی ہے۔ بے شک سانو بائبل مقدس وچ لفظ عالم اروا پڑھن ملتا ہے، پر ساتھیو ساڈے لئی یہ جاننا بڑا ہی ضروری ہے کہ بائبل مقدس اینو کس طرح بیان کردی ہے، ایدا کی مطلب ہے۔ سو آو اسی بائبل مقدس چوں عالم اروا دے بارے جانیے تے اس گل نو سکھیے کہ بائبل مقدس سانو ایدے بارے کی تعلیم دیندی ہے۔ ساتھیو، اگر اسی بائبل مقدس دے نویں عہد نامے وچ اعمال دی کتاب ایدے دو باب دی 31ویں آیت پڑھیے۔ سو اعمال دی کتاب دے دو باب دی 29ویں آیت وچ لکھیا ہے، ਕਿ ਉਹਨੇ ਪੇਸ਼ਨਗੋਈ ਦੇ ਤੌਰ ਨਾਲ ਮਸੀਹ ਦੇ ਜੀ ਉੱਠਣ ਦਾ ਜ਼ਿਕਰ ਕੀਤਾ ਕਿ ਨਾ ਉਹ ਆਲਮੇ ਅਰਵਾਹ ਵਿੱਚ ਛੱਡਿਆ ਗਿਆ ਤੇ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਲਫ਼ਜ਼ ਆਲਮੇ ਅਰਵਾਹ ਪੜ੍ਹਨੇ ਆ। ਇਸ ਹਵਾਲੇ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਯਿਸੂ ਮਸੀਹ ਦੇ ਜੀ ਉੱਠਣ ਦੇ ਬਾਰੇ ਕਿ ਨਾ ਉਹ ਆਲਮੇ ਅਰਵਾਹ ਵਿੱਚ ਛੱਡਿਆ ਗਿਆ ਤੇ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਆਓ ਸਾਥੀਓ, ਅਸੀਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਜਾਣੀਏ ਤੇ ਇਸ ਗੱਲ ਨੂੰ ਸਿੱਖੀਏ ਕਿ ਲਫ਼ਜ਼ ਆਲਮੇ ਅਰਵਾਹ ਦਾ ਮਤਲਬ ਕੀ ਹੈ। ਸਾਥੀਓ, ਅਗਰ ਅਸੀਂ ਲਫ਼ਜ਼ ਬਾ ਲਫ਼ਜ਼ ਇਹਦੇ ਮਾਇਨੇ ਵੇਖੀਏ ਆਲਮੇ ਅਰਵਾਹ ਦੇ, ਤੇ ਇਹਦਾ ਮਤਲਬ ਬਣੇਗਾ ਆਲਮ ਯਾਨੀ ਕਿ ਜਹਾਨ, ਦੁਨੀਆ, ਤੇ ਅਰਵਾਹ ਜਿਹੜਾ ਕਿ ਰੂਹ ਦੀ ਜਮਾ ਹੈ। ਸੋ ਆਲਮੇ ਅਰਵਾਹ ਦਾ ਮਤਲਬ ਬਣਿਆ ਰੂਹਾਂ ਦਾ ਜਹਾਨ ਜਾਂ ਮੁਰਦਾ ਲੋਕਾਂ ਦੀ ਜਗ੍ਹਾ। ਸਾਥੀਓ, ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਤੇ ਪੁਰਾਣੇ ਅਹਿਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇੱਕ ਦਫ਼ਾ ਵੀ ਇਸਤੇਮਾਲ ਨਹੀਂ ਹੋਇਆ। ਬਾਈਬਲ ਮੁਕੱਦਸ ਦਾ ਪਹਿਲਾ ਹਿੱਸਾ ਜਿਹੜਾ ਕਿ ਪੁਰਾਣਾ ਅਹਿਦਨਾਮਾ ਹੈ, ਇਹਦੇ ਵਿੱਚ ਅਸੀਂ ਕਿਧਰੇ ਵੀ ਲਫ਼ਜ਼ ਆਲਮੇ ਅਰਵਾਹ ਨਹੀਂ ਪੜ੍ਹਦੇ। ਜਦਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਤਕਰੀਬਨ 10 ਵਾਰਾਂ ਇਸਤੇਮਾਲ ਹੋਇਆ ਹੈ। ਮੱਤੀ ਦੀ ਅੰਜੀਲ ਦੇ 11ਵੇਂ ਬਾਬ ਦੀ 23 ਐਤ ਔਰ ਫਿਰ ਇਹਦੇ 16ਵੇਂ ਬਾਬ ਦੀ 18ਵੀਂ ਐਤ, ਲੂਕਾ ਦੀ ਅੰਜੀਲ ਦੇ 10 ਬਾਬ ਦੀ 15ਵੀਂ ਐਤ ਔਰ ਫਿਰ ਇਹਦੇ 16ਵੇਂ ਬਾਬ ਦੀ 23 ਐਤ, ਅਮਾਲ ਦੀ ਕਿਤਾਬ ਦੇ 2 ਬਾਬ ਦੀ 27ਵੀਂ ਐਤ, ਫਿਰ 31ਵੀਂ ਐਤ ਤੇ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੇ 18ਵੀਂ ਐਤ, ਇਹਦੇ 6 ਬਾਬ ਦੀ 8ਵੀਂ ਐਤ, 20 ਬਾਬ ਦੀ 13ਵੀਂ ਤੇ 14ਵੀਂ ਐਤ। ਸੋ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹਨਾਂ ਹਵਾਲਿਆਂ ਵਿੱਚ ਅਸੀਂ ਲਫ਼ਜ਼ ਆਲਮੇ ਅਰਵਾਹ ਪੜ੍ਹਨੇ ਆ। ਸੋ ਸਾਥੀਓ, ਗੱਲ ਯਾਦ ਰੱਖੋ ਕਿ ਲਫ਼ਜ਼ ਆਲਮੇ ਅਰਵਾਹ ਸਿਰਫ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਹੀ ਇਸਤੇਮਾਲ ਹੋਇਆ ਹੈ, ਜਦਕਿ ਲਫ਼ਜ਼ ਆਲਮੇ ਅਰਵਾਹ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਨਹੀਂ ਹੋਇਆ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਆਲਮੇ ਅਰਵਾਹ ਜਿਹੜੇ ਅਬਰਾਨੀ ਲਫ਼ਜ਼ ਤੋਂ ਤਰਜਮਾ ਕੀਤਾ ਗਿਆ ਹੈ ਉਹ ਏ ਸ਼ਿਓਲ, ਤੇ ਯੂਨਾਨੀ ਵਿੱਚ ਇਹਨੂੰ ਹੇਡੀਜ਼ ਕਿਹਾ ਜਾਂਦਾ ਹੈ। ਤੇ ਤਕਰੀਬਨ 65 ਮਰਤਬਾ ਜਿਹੜਾ ਸ਼ਿਓਲ ਲਫ਼ਜ਼ ਏ ਉਹ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਹੋਇਆ ਹੈ, ਜਿਹਦਾ ਤਰਜਮਾ ਆਲਮੇ ਅਰਵਾਹ ਦੇ ਬਜਾਏ ਪਾਤਾਲ ਕੀਤਾ ਗਿਆ ਹੈ। ਜਦਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹਦਾ ਤਰਜਮਾ ਆਲਮੇ ਅਰਵਾਹ ਕੀਤਾ ਗਿਆ ਹੈ। ਸੋ ਇਹਦਾ ਮਤਲਬ ਹੈ ਕਿ ਅਬਰਾਨੀ ਤੇ ਯੂਨਾਨੀ ਜ਼ੁਬਾਨ ਤੋਂ ਜਿਹੜਾ ਤਰਜਮਾ ਉਰਦੂ ਵਿੱਚ ਕੀਤਾ ਗਿਆ ਹੈ ਉਹ ਪਾਤਾਲ ਤੇ ਆਲਮੇ ਅਰਵਾਹ ਹੈ। ਪਾਤਾਲ ਲਫ਼ਜ਼ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਇਸਤੇਮਾਲ ਹੋਇਆ ਹੈ, ਜਦਕਿ ਐਸੇ ਲਫ਼ਜ਼ ਦੀ ਜਗ੍ਹਾ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਆਲਮੇ ਅਰਵਾਹ ਲਫ਼ਜ਼ ਇਸਤੇਮਾਲ ਕੀਤਾ ਗਿਆ ਹੈ। ਸੋ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਆਲਮੇ ਅਰਵਾਹ ਜਾਂ ਪਾਤਾਲ ਇਹਨਾਂ ਦੋਵਾਂ ਦਾ ਇੱਕ ਹੀ ਮਤਲਬ ਹੈ। ਤੇ ਸਾਥੀਓ, ਆ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਅਬਰਾਨੀ ਤੇ ਯੂਨਾਨੀ ਜ਼ੁਬਾਨ ਦਾ ਮੁਤਾਲਾ ਕਰਨੇ ਆ ਜਿੱਥੋਂ ਇਸ ਲਫ਼ਜ਼ ਦਾ ਤਰਜਮਾ ਕੀਤਾ ਗਿਆ ਹੈ, ਇਹਦਾ ਹਕੀਕਤ ਵਿੱਚ ਜਿਹੜਾ ਮਤਲਬ ਨਿਕਲਦਾ ਹੈ ਉਹ ਏ ਕਬਰ। ਕਿਉਂਕਿ ਸਾਥੀਓ, ਅਗਰ ਅਸੀਂ ਜ਼ਬੂਰ 16 ਤੇ ਦੀ 10ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਤੂੰ ਨਾ ਮੇਰੀ ਜਾਨ ਨੂੰ ਪਤਾਲ ਵਿੱਚ ਰਹਿਣ ਦੇਵੇਂਗਾ ਤੇ ਨਾ ਆਪਣੇ ਮੁਕੱਦਸ ਨੂੰ ਸੜਨ ਦੇਵੇਂਗਾ। ਸੋ ਜ਼ਬੂਰ 16 ਤੇ ਦੀ 10ਵੀਂ ਆਇਤ ਦਾ ਹਵਾਲਾ ਸੀ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪੜ੍ਹਨੇ ਆ, ਜਿਵੇਂ ਕਿ ਮੈਂ ਸ਼ੁਰੂ ਵਿੱਚ ਪੜ੍ਹਿਆ ਹੈ ਅਮਾਲ ਦੀ ਕਿਤਾਬ ਦੇ 2 ਬਾਬ ਦੀ 31ਵੀਂ ਆਇਤ ਕਿ ਨਾ ਉਹ ਆਲਮੇ ਅਰਵਾਹ ਵਿੱਚ ਛੱਡਿਆ ਗਿਆ ਨਾ ਉਹਦੇ ਜਿਸਮ ਦੇ ਸੜਨ ਦੀ ਨੌਬਤ ਪਹੁੰਚੀ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਹੜਾ ਹਵਾਲਾ ਜ਼ਬੂਰ 16 ਦੀ 10ਵੀਂ ਆਇਤ ਵਿੱਚ ਬਿਆਨ ਕੀਤਾ ਗਿਆ ਹੈ ਉਸੇ ਹਵਾਲੇ ਨੂੰ, ਉਸੀ ਪੇਸ਼ਨਗੋਈ ਨੂੰ ਜਿਹੜੀ ਕਿ ਯਿਸੂ ਮਸੀਹ ਦੇ ਜੀਵ ਉੱਠਣ ਦੇ ਮੁਤਲਕ ਕੀਤੀ ਗਈ, ਉਹਨੂੰ ਅਸੀਂ ਅਮਾਲ ਦੀ ਕਿਤਾਬ ਦੇ 2 ਬਾਬ ਦੀ 31 ਆਇਤ ਵਿੱਚ ਪਾਉਂਦੇ ਹਾਂ। ਆ ਦੋ ਹਵਾਲੇ ਇੱਕ ਹੀ ਨੇ। ਜ਼ਬੂਰ 16 ਦੀ 10 ਆਇਤ ਵਿੱਚ ਲਫ਼ਜ਼ ਪਤਾਲ ਇਸਤੇਮਾਲ ਕੀਤਾ ਗਿਆ, ਜਦਕਿ ਅਮਾਲ 2 ਬਾਬ ਦੀ 31 ਆਇਤ ਵਿੱਚ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਕੀਤਾ ਗਿਆ। ਸੋ ਇਹਦਾ ਮਤਲਬ ਹੈ ਕਿ ਦੋਵਾਂ ਦੇ ਮਾਇਨੇ ਇੱਕ ਹੀ ਨੇ। ਤੇ ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਪਤਾਲ ਜਾਂ ਆਲਮੇ ਅਰਵਾਹ ਦਾ ਜਿਹੜਾ ਮਤਲਬ ਹੈ ਉਹ ਏ ਕਬਰ, ਤੇ ਇਸ ਗੱਲ ਦੀ ਹੀ ਤਾਲੀਮ ਸਾਨੂੰ ਬਾਈਬਲ ਮੁਕੱਦਸ ਚੋਂ ਪੜਨ ਨੂੰ ਮਿਲਦੀ ਹੈ। ਜਦਕਿ ਸਾਥੀ ਅਸੀਂ ਵੇਖਦੇ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਇਸ ਗੱਲ ਤੇ ਯਕੀਨ ਰੱਖਦੇ ਨੇ ਕਿ ਰੂਹਾਂ ਦੀ ਇੱਕ ਜਗ੍ਹਾ ਪਾਈ ਜਾਂਦੀ ਹੈ ਜਿਹਨੂੰ ਆਲਮੇ ਅਰਵਾਹ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਨਜ਼ਦੀਕ ਇਸ ਗੱਲ ਨੂੰ ਇਸ ਤਰ੍ਹਾਂ ਲਿਆ ਜਾਂਦਾ ਹੈ ਕਿ ਜਦੋਂ ਇਨਸਾਨ ਮਰ ਜਾਂਦਾ ਹੈ ਉਸ ਵੇਲੇ ਉਹਦੀ ਰੂਹ ਆਲਮੇ ਅਰਵਾਹ ਵਿੱਚ ਚਲੀ ਜਾਂਦੀ ਹੈ। ਜਦਕਿ ਸਾਥੀ ਉਹ ਆ ਸੋਚ, ਆ ਖਿਆਲ, ਆ ਨਜ਼ਰੀਆ ਬੁੱਤ ਪ੍ਰਸਤਾਂ ਦਾ ਹੈ। ਇਹਦਾ ਤਾਲੁਕ ਬੁੱਤ ਪ੍ਰਸਤੀ ਨਾਲ ਹੈ। ਖੁਦਾ ਦੇ ਲੋਕ ਇਸ ਤਰ੍ਹਾਂ ਦੀ ਝੂਠੀ ਤਾਲੀਮ ਨੂੰ, ਝੂਠੇ ਖਿਆਲ ਨੂੰ, ਨਜ਼ਰੀਏ ਨੂੰ ਰੱਦ ਕਰਦੇ ਨੇ, ਤਰਕ ਕਰਦੇ ਨੇ। ਬਾਈਬਲ ਮੁਕੱਦਸ ਕਿਧਰੇ ਵੀ ਇਹ ਗੱਲ ਬਿਆਨ ਨਹੀਂ ਕਰਦੀ ਕਿ ਰੂਹਾਂ ਦੀ ਕੋਈ ਜਗ੍ਹਾ ਪਾਈ ਜਾਂਦੀ ਹੈ, ਰੂਹਾਂ ਦਾ ਕੋਈ ਜਹਾਨ ਹੈ। ਇਸ ਤਰ੍ਹਾਂ ਦੀ ਤਾਲੀਮ ਸਾਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨ ਨੂੰ ਨਹੀਂ ਮਿਲਦੀ। ਸਾਥੀਓ, ਬੇਸ਼ੱਕ ਬਾਈਬਲ ਮੁਕੱਦਸ ਦੇ ਨਵੇਂ ਯਾਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੋਇਆ ਹੈ, ਪਰ ਸਾਥੀਓ ਤੁਸੀਂ ਖੁਦ ਇਸ ਗੱਲ ਨੂੰ ਵੇਖ ਸਕਦੇ ਹੋ। ਜਦੋਂ ਤੁਸੀਂ ਬਾਈਬਲ ਮੁਕੱਦਸ ਦਾ ਮੁਤਾਲਾ ਕਰੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਯਾਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੀ ਨਹੀਂ ਹੋਇਆ, ਬਲਕਿ ਇਸ ਲਫ਼ਜ਼ ਦੀ ਜਗ੍ਹਾ ਪਾਤਾਲ ਇਸਤੇਮਾਲ ਹੋਇਆ ਹੈ। ਸੋ ਜਦੋਂ ਅਸੀਂ ਅਸਲ ਜ਼ੁਬਾਨ ਦਾ ਮੁਤਾਲਾ ਕਰਨੇ ਆ ਜਿੱਥੋਂ ਆ ਲਫ਼ਜ਼ ਨਿਕਲੇ ਨੇ, ਤੇ ਸਾਨੂੰ ਪਤਾ ਚੱਲਦਾ ਹੈ ਕਿ ਬਾਈਬਲ ਮੁਕੱਦਸ ਦੇ ਨਜ਼ਦੀਕ ਪਾਤਾਲ ਜਾਂ ਆਲਮੇ ਅਰਵਾਹ ਇਹਦਾ ਜਿਹੜਾ ਮਤਲਬ ਹੈ, ਇਹਦਾ ਜਿਹੜਾ ਬੈਕਗਰਾਉਂਡ ਹੈ, ਉਹ ਹੈ ਕਬਰ ਜਿੱਥੇ ਮੁਰਦਿਆਂ ਨੂੰ ਦਫਨਾਇਆ ਜਾਂਦਾ ਹੈ। ਤੇ ਸਾਥੀਓ, ਜਿਵੇਂ ਕਿ ਅਸੀਂ ਮੁਕਾਸ਼ਵਾ ਦੀ ਕਿਤਾਬ ਦੇ 20ਵੇਂ ਬਾਬ ਦੀ 13ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਆ ਕਿ ਸਮੁੰਦਰ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ ਤੇ ਮੌਤ ਤੇ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ ਤੇ ਉਹਨਾਂ ਦੇ ਲਈ ਹਰ ਇੱਕ ਦੇ ਅਮਾਲ ਦੇ ਮੁਆਫਿਕ ਉਹਨਾਂ ਦਾ ਇਨਸਾਫ਼ ਕੀਤਾ ਗਿਆ। ਸੋ ਇੱਥੇ ਅਸੀਂ ਬੜੇ ਆਸਾਨ ਤੇ ਸਾਦਾ ਲਫ਼ਜ਼ਾਂ ਵਿੱਚ ਇਸ ਗੱਲ ਨੂੰ ਸਿੱਖ ਸਕਦੇ ਹਾਂ, ਇਸ ਗੱਲ ਨੂੰ ਜਾਣ ਸਕਦੇ ਹਾਂ। ਖੁਦਾਵੰਦ ਦਾ ਕਲਾਮ ਅਗਲ ਬਿਆਨ ਕਰਦਾ ਹੈ, ਬਾਈਬਲ ਮੁਕੱਦਸ ਅਗਲ ਬਿਆਨ ਕਰਦੀ ਹੈ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ। ਸੋ ਇੱਥੇ ਆਹ ਲਫ਼ਜ਼ ਨਹੀਂ ਲਿਖਿਆ ਗਿਆ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੀਆਂ ਰੂਹਾਂ ਨੂੰ ਦੇ ਦਿੱਤਾ। ਸਾਥੀ, ਉੱਥੇ ਤੁਸੀਂ ਬੜੀ ਤਵੱਜਾ ਦੇ ਨਾਲ ਪੜ੍ਹੋ, ਇਸ ਗੱਲ ਤੇ ਗੌਰ ਕਰੋ ਕਿ ਇੱਥੇ ਆਹ ਗੱਲ ਬਿਆਨ ਕੀਤੀ ਗਈ ਹੈ ਕਿ ਆਲਮੇ ਅਰਵਾਹ ਨੇ ਆਪਣੇ ਅੰਦਰ ਦੇ ਮੁਰਦਿਆਂ ਨੂੰ ਦੇ ਦਿੱਤਾ। ਸੋ ਇਹਦਾ ਮਤਲਬ ਹੈ ਕਿ ਕਬਰ ਨੇ ਆਪਣੇ ਅੰਦਰ ਦੇ ਮੁਰਦੇ ਦੇ ਦਿੱਤੇ। ਸੋ ਸਾਥੀਓ, ਆਲਮੇ ਅਰਵਾਹ ਦਾ ਜਿਹੜਾ ਮਤਲਬ ਹੈ ਜਿਹਨੂੰ ਬਾਈਬਲ ਮੁਕੱਦਸ ਪੇਸ਼ ਕਰਦੀ ਹੈ, ਉਹ ਹੈ ਕਬਰ। ਔਰ ਫਿਰ ਅਸੀਂ ਇਹਦੀ 14ਵੀਂ ਅੱਤ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਫਿਰ ਮੌਤ ਤੇ ਆਲਮੇ ਅਰਵਾਹ ਅੱਗ ਦੀ ਝੀਲ ਵਿੱਚ ਸੁੱਟੇ ਗਏ। ਯਾਨੀ ਕਿ ਸਾਥੀਓ, ਇਸ ਦੁਨੀਆਂ ਦਾ ਖਾਤਮਾ ਹੋਏਗਾ ਤੇ ਆਖਿਰਕਾਰ ਖੁਦਾ ਦੀ ਆਪਣੀ ਬਾਦਸ਼ਾਹਤ ਕਾਇਮ ਹੋਏਗੀ। ਔਰ ਫਿਰ ਸਾਥੀਓ, ਅਸੀਂ ਮਤੀ ਦੀ ਅੰਜੀਲ ਦੇ 16ਵੇਂ ਬਾਬ ਦੀ 18ਵੀਂ ਆਇਤ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਆਖਿਆ ਕਿ ਮੈਂ ਤੈਨੂੰ ਕਹਿਣਾ ਵਾਂ ਕਿ ਤੂੰ ਪਤਰਸ ਹੈ, ਮੈਂ ਇਸ ਪੱਥਰ ਤੇ ਆਪਣੀ ਕਲੀਸਿਆ ਬਣਾਵਾਂਗਾ ਤੇ ਆਲਮੇ ਅਰਵਾਹ ਦੇ ਦਰਵਾਜ਼ੇ ਉਹਦੇ ਤੇ ਗਾਲਿਬ ਨਾ ਆਣਗੇ। ਸੋ ਇੱਥੇ ਜਿਹੜੀ ਗੱਲ ਯਿਸੂ ਮਸੀਹ ਨੇ ਪਤਰਸ ਰਸੂਲ ਨੂੰ ਕਹੀ, ਅੱਜ ਉਹੀ ਗੱਲ ਖੁਦਾਵੰਦ ਯਿਸੂ ਮਸੀਹ ਹਰ ਇੱਕ ਇਮਾਨਦਾਰ ਸ਼ਖਸ ਨੂੰ ਵੀ ਕਹਿੰਦੀ ਹੈ ਕਿ ਆਲਮੇ ਅਰਵਾਹ ਦੇ ਦਰਵਾਜ਼ੇ ਉਸ ਤੇ ਗਾਲਿਬ ਨਾ ਆਣਗੇ। ਯਾਨੀ ਕਿ ਜਿਹੜੀ ਅਬਦੀ ਮੌਤ ਹੈ, ਜਿਹੜੀ ਕਿ ਬਦਕਾਰਾਂ ਦੇ ਲਈ ਹੈ, ਸਰੀਰਾਂ ਦੇ ਲਈ ਹੈ, ਉਹ ਰਾਸਤਬਾਸ ਲੋਕਾਂ ਤੇ ਨਹੀਂ ਆਏਗੀ। ਦੂਸਰੀ ਮੌਤ ਦਾ ਅਸਰ ਉਹਨਾਂ ਤੇ ਨਾ ਹੋਏਗਾ, ਬਲਕਿ ਖੁਦਾ ਦੇ ਲੋਕ ਦੂਜੀ ਮੌਤ ਤੋਂ, ਸਜ਼ਾ ਤੋਂ ਮਹਿਫੂਜ਼ ਰਹਿਣਗੇ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਜਿੱਥੇ ਵੀ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਹੋਇਆ ਹੈ, ਉਹਦਾ ਮਤਲਬ ਹੈ ਕਬਰ, ਉਹ ਜਗ੍ਹਾ ਜਿੱਥੇ ਮੁਰਦੇ ਦਫਨਾਏ ਜਾਂਦੇ ਨੇ, ਮੁਰਦਾ ਲੋਕਾਂ ਦੀ ਜਗ੍ਹਾ। ਸੋ ਸਾਥੀਓ, ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਜਿਹੜੀ ਵੀ ਗੱਲ ਨੂੰ ਬਿਆਨ ਕੀਤਾ ਗਿਆ ਹੈ, ਪੇਸ਼ ਕੀਤਾ ਗਿਆ ਹੈ, ਉਹਦਾ ਕੋਈ ਨਾ ਕੋਈ ਮਤਲਬ ਹੈ। ਜਦੋਂ ਅਸੀਂ ਉਹਨੂੰ ਸਮਝਣ ਦੀ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਖੁਦਾ ਕੋਲੋਂ ਰਹਿਨਮਾਈ ਹਾਸਲ ਕਰਦੇ ਹਾਂ, ਉਸ ਵੇਲੇ ਯਕੀਨਨ ਅਸੀਂ ਸੱਚਾਈ ਤੋਂ ਵਾਕਿਫ ਹੁੰਦੇ ਹਾਂ। ਸੋ ਮੈਨੂੰ ਉਮੀਦ ਹੈ ਕਿ ਅੱਜ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ, ਇਸ ਗੱਲ ਨੂੰ ਜਾਣਿਆ ਹੋਏਗਾ ਕਿ ਆਲਮੇ ਅਰਵਾਹ ਯੂਨਾਨੀ ਲਫ਼ਜ਼ ਹੇਡੀਸ ਤੋਂ ਲਿਆ ਗਿਆ ਹੈ, ਜਿਹਨੂੰ ਅਬਰਾਨੀ ਵਿੱਚ ਸ਼ਿਓਲ ਵੀ ਕਿਹਾ ਜਾਂਦਾ ਹੈ, ਤੇ ਇਹਦਾ ਮਤਲਬ ਹੈ ਪਾਤਾਲ, ਯਾਨੀ ਕਿ ਕਬਰ। ਬਾਈਬਲ ਮੁਕੱਦਸ ਦੇ ਪੁਰਾਣੇ ਆਦਨਾਮੇ ਵਿੱਚ ਕਿਧਰੇ ਵੀ ਲਫ਼ਜ਼ ਆਲਮੇ ਅਰਵਾਹ ਇਸਤੇਮਾਲ ਨਹੀਂ ਹੋਇਆ, ਬਲਕਿ ਇਹਦੀ ਜਗ੍ਹਾ ਪਾਤਾਲ ਇਸਤੇਮਾਲ ਹੋਇਆ ਹੈ। ਜਦਕਿ ਬਾਈਬਲ ਮੁਕੱਦਸ ਦੇ ਨਵੇਂ ਆਦਨਾਮੇ ਵਿੱਚ ਲਫ਼ਜ਼ ਆਲਮੇ ਅਰਵਾਹ ਤਕਰੀਬਨ 10 ਮਰਤਬਾ ਇਸਤੇਮਾਲ ਹੋਇਆ ਹੈ, ਤੇ ਜਿੱਥੇ ਵੀ ਇਸ ਲਫ਼ਜ਼ ਦਾ ਜ਼ਿਕਰ ਕੀਤਾ ਗਿਆ ਹੈ, ਉਸ ਤੋਂ ਮੁਰਾਦ ਹੈ ਕਬਰ। ਸੋ ਸਾਥੀਓ, ਅਗਰ ਕੋਈ ਸ਼ਖਸ ਇਸ ਗੱਲ ਤੋਂ ਹਟ ਕੇ ਸਾਨੂੰ ਕੋਈ ਦੂਜੀ ਤਾਲੀਮ ਦਿੰਦਾ ਹੈ, ਅਸੀਂ ਉਹਦੇ ਤੋਂ ਕਿਨਾਰਾ ਕਰੀਏ। ਕਿਉਂਕਿ ਯਿਸੂ ਮਸੀਹ ਨੇ ਫਰਮਾਇਆ ਕਿ ਆਖਰੀ ਜ਼ਮਾਨੇ ਵਿੱਚ ਝੂਠੇ ਲੋਕ, ਝੂਠੇ ਨਬੀ ਉੱਠ ਖੜੇ ਹੋਣਗੇ, ਜਿਹੜੇ ਕਿ ਰਾਸਤਬਾਜ਼ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਅਸਾਂ ਆਪਣੇ ਆਪ ਨੂੰ ਝੂਠੀ ਤਾਲੀਮ ਤੋਂ ਦੂਰ ਰੱਖਣਾ ਹੈ, ਤਾਂ ਕਿ ਅਸੀਂ ਸੱਚਾਈ ਤੋਂ ਵਾਕਿਫ ਹੁੰਦੇ ਹੋਏ ਹਾਂ ਆਪਣੇ ਆਪ ਨੂੰ ਖੁਦਾ ਦੇ ਜਲਾਲ ਦੇ ਲਈ ਇਸਤੇਮਾਲ ਕਰ ਸਕੀਏ ਅਤੇ ਖੁਦਾਮਦ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਕੋਲੋਂ ਰਹਿਨਮਾਈ ਮੰਗੀਏ, ਉਹਨੂੰ ਕਹੀਏ ਕਿ ਉਹ ਸਾਡੇ ਜ਼ਿਹਨਾਂ ਨੂੰ ਖੋਲ੍ਹੇ, ਤਾਂ ਕਿ ਅਸੀਂ ਕਿਤਾਬੀ ਮੁਕੱਦਸ ਦੀਆਂ ਗੱਲਾਂ ਨੂੰ ਪੜ੍ਹਦੇ ਹੋਏ ਹਾਂ, ਸਮਝਦੇ ਹੋਏ ਹਾਂ, ਇਹਨਾਂ 'ਤੇ ਅਮਲ ਪੈਰਾ ਹੋ ਸਕੀਏ ਅਤੇ ਦੂਜਿਆਂ ਤੱਕ ਸੱਚਾਈ ਦੇ ਪੈਗਾਮ ਨੂੰ ਪਹੁੰਚਾਉਣ ਵਾਲੇ ਬਣੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਤੇਰੇ ਕਲਾਮ ਦੇ ਲਈ, ਇਸ ਸੱਚਾਈ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਹਾਂ। ਫਜ਼ਲ ਬਖਸ਼ ਕੇ ਅਸੀਂ ਜੋ ਕੁਝ ਤੇਰੇ ਕਲਾਮ 'ਚੋਂ ਪੜ੍ਹਨੇ ਹਾਂ, ਸੁਣਨੇ ਹਾਂ, ਉਹਨੂੰ ਸਮਝਣ ਵਾਲੇ ਬਣੀਏ ਅਤੇ ਉਹਨੂੰ ਆਪਣੇ ਜ਼ਿਹਨਾਂ ਵਿੱਚ ਰੱਖੀਏ। ਐ ਖੁਦਾਵੰਦ, ਤੂੰ ਸਾਨੂੰ ਸਿਖਾ, ਸਾਨੂੰ ਸਮਝਾ, ਕਿਉਂਕਿ ਤੇਰੀ ਮਦਦ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਆਪਣੇ ਕਲਾਮ ਦੇ ਵਸਲੇ ਨਾਲ ਸਾਨੂੰ ਬੜੀ ਬਰਕਤ ਦੇ ਅਤੇ ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੋਫੀਕ ਤਾ ਫਰਮਾ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਇਹਨਾਂ ਦੀ ਜ਼ਿੰਦਗੀ 'ਚੋਂ, ਇਹਨਾਂ ਦੇ ਖਾਨਦਾਨਾਂ 'ਚੋਂ ਬਿਮਾਰੀਆਂ ਨੂੰ ਦੂਰ ਕਰ ਦੇ। ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ, ਪੜ੍ਹਾਈ ਲਿਖਾਈ ਵਿੱਚ ਬਰਕਤ ਪਾ। ਇਹਨਾਂ ਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਕਾਦਰ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0032310176792। ਨੰਬਰ ਇੱਕ ਵਾਰੀ ਫੇਰ ਲਿਖ ਲਵੋ 0092310176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।